ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਕਰਾਮਾਤ ਡੱਲਾ ਅਤੇ ਅੰਮ੍ਰਿਤ। ਕਰਾਮਾਤ ਡੱਲਾ ਅਤੇ ਅੰਮ੍ਰਿਤ, ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਭਾਈ ਡੱਲੇ ਨੇ ਭਾਈ ਅਜਮੇਰ ਸਿੰਘ ਜੀ ਨੂੰ ਸਵਾਲ ਕੀਤਾ ਸੀ ਕਿ ਸਤਿਗੁਰਾਂ ਨੇ ਸਿੱਧਾਂ ਨੂੰ ਕਿਹਾ ਸੀ ਤੇਗ ਸਿੱਧੀ ਅਤੇ ਕਰਾਮਾਤ, ਅਤੇ ਦੂਜੀ ਗੱਲ ਕਹੀ ਸੀ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਥੇ ਨਾਈ। ਇਹ ਕੀ ਗੱਲ ਹੈ, ਜੋ ਸ਼ੈ ਤ੍ਰਿਗ ਹੈ ਉਹ ਗੁਰੂ ਸਾਹਿਬ ਆਪ ਕਿਉਂ ਰੱਖਦੇ ਹਨ? ਜੋ ਸ਼ੈ ਗੁਰੂ ਜੀ ਆਖਦੇ ਹਨ ਸਾਡੇ ਪਾਸ ਨਹੀਂ, ਉਹ ਫਿਰ ਉਹਨਾਂ ਪਾਸ ਹੈ ਕਿਉਂ? ਸੋ ਅਜਮੇਰ ਸਿੰਘ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਤੋਂ ਇਲਾਵਾ ਆਪ ਇਹਨਾਂ ਸਵਾਲਾਂ ਦਾ ਜਵਾਬ ਦੇਂਦੇ ਕਰਾਮਾਤ ਦੀ ਗੱਲ ਕਰਦੇ ਕਰਦੇ ਭਾਈ ਡੱਲਾ ਅਤੇ ਅਜਮੇਰ ਸਿੰਘ ਦੋਨਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਕਰਾਮਾਤ ਵਾਪਰ ਰਹੀ ਨਜ਼ਰ ਆਉਂਦੀ ਹੈ। ਉਹਨਾਂ ਦਾ ਹਾਲ ਬਿਆਨ ਕਰਦੇ ਕਰਦੇ ਫਿਰ ਦੋਨੋਂ ਵਿਸਮਾਦ ਵਿੱਚ ਚਲੇ ਜਾਂਦੇ ਹਨ। ਦੂਸਰੇ ਹਿੱਸੇ ਵਿੱਚ ਭਾਈ ਡੱਲਾ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਹਨਾਂ ਦੀ ਰਾਤ ਭਰ ਸੇਵਾ ਕਰਦਾ ਹੈ, ਪੈਰੇ 'ਤੇ ਰਹਿੰਦਾ ਹੈ, ਅਤੇ ਸਤਿਗੁਰੂ ਉਸਨੂੰ ਹੁਕਮ ਕਰਦੇ ਹਨ ਅੰਮ੍ਰਿਤ ਛਕਣ ਦਾ। ਕੁਝ ਸਵਾਲ ਜਵਾਬ ਕਰਨ ਤੋਂ ਉਪਰੰਤ ਉਹ ਅੰਮ੍ਰਿਤ ਪਾਨ ਕਰ ਲੈਂਦਾ ਹੈ। ਤੀਸਰੇ ਹਿੱਸੇ ਵਿੱਚ ਭਾਈ ਰਾਮਾ ਤਿਲੋਕਾ ਜੀ ਚਮਕੌਰ ਦੇ ਜਿਹੜੇ ਸਾਕੇ ਵਰਤੇ ਸਨ, ਉਸ ਵਿੱਚ ਉਹਨਾਂ ਨੇ ਜੋ ਉੱਥੇ ਸੇਵਾ ਕੀਤੀ ਸ਼ੁਦਾਈ ਬਣ ਕੇ, ਉਸ ਸੇਵਾ ਦਾ ਵਰਣਨ ਹੈ। ਸੋ ਲੜੀ ਨੂੰ ਜੋੜਨ ਲਈ ਪਿਛਲੇ ਭਾਗ ਵਿੱਚ ਅਸੀਂ ਪੜ੍ਹਿਆ ਸੀ ਕਿ ਅਜਮੇਰ ਸਿੰਘ ਜੀ ਉਹਨਾਂ ਨੂੰ ਸਮਝਾ ਰਹੇ ਸਨ ਕਿ ਇਹ ਇਕਾਗਰਤਾ ਤੇ ਟਿਕਾਓ ਮਨ ਦੀ ਰੁਚੀ ਕਰਕੇ ਦੋ ਸ਼ਕਲਾਂ ਅਖਤਿਆਰ ਕਰ ਸਕਦਾ ਹੈ, ਅਰਥਾਤ ਮਨ ਦੀ ਰੁਚੀ ਦੀਆਂ ਦੋ ਹਾਲਤਾਂ ਹਨ, ਇੱਕ ਤ੍ਰਿਸ਼ਨਾ ਇੱਕ ਲਿਵ। ਆਓ ਉਸ ਤੋਂ ਅੱਗੇ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤ੍ਰਿਸ਼ਨਾ ਹੈ ਜੋ ਚੰਗਾ ਲੱਗੇ, ਜਿਸ ਵੱਲ ਰੁਚੀ ਆਵੇ ਉਸਨੂੰ ਲੈਣ ਦੀ ਇੱਛਾ। ਲਿਵ ਹੈ ਜੋ ਚੰਗਾ ਲੱਗੇ ਪਹਿਲਾਂ ਉਸਨੂੰ ਸੋਝੀ ਨਾਲ ਪਛਾਣਨਾ ਅਤੇ ਵਸੀਕਾਰ ਜਾਂ ਕਾਬੂ ਨਾਲ, ਜੇ ਮਾੜਾ ਹੈ ਤਾਂ ਵਰਜਣਾ, ਅਤੇ ਅੰਤ ਸਭ ਵਾਸ਼ਨਾ ਤੋਂ ਨਿਰੀਛਾ ਹੋ ਕੇ ਆਪੇ ਵਿੱਚ ਟਿਕਣਾ ਅਤੇ ਅਨੰਤ ਵਿੱਚ ਡੁੱਬਾ ਲਾਉਣਾ। ਹੁਣ ਸਭ ਤੋਂ ਚੰਗਾ ਹੈ ਮੇਰੇ ਉੱਪਰ ਕਹੇ ਪਦ ਵਿੱਚ ਅਪਣਨਾ। ਇਹ ਪਦ ਅੰਤ ਹੈ, ਫਲ ਹੈ, ਸਿੱਟਾ ਹੈ ਲਿਵ ਵਾਲੇ ਮਨ ਦੀ ਰੁਚੀ ਦਾ। ਇਹ ਤ੍ਰਿਸ਼ਨਾ ਵਾਲੇ ਮਨ ਦੀ ਰੁਚੀ ਦਾ ਸਿੱਟਾ ਨਹੀਂ ਹੈ। ਤ੍ਰਿਸ਼ਨਾ ਮਨ ਨੂੰ ਲੰਪਟ ਕਰਦੀ ਹੈ ਭੋਗਾਂ ਨਾਲ, ਲਿਵ ਭੋਗਾਂ ਤੋਂ ਸੁੱਤੇ ਵੈਰਾਗ ਕਰਾਉਂਦੀ ਹੈ ਅਤੇ ਉਹਨਾਂ ਤੋਂ ਉੱਚਾ ਲੈ ਜਾਂਦੀ ਹੈ, ਆਪੇ ਨੂੰ ਆਪੇ ਵਿੱਚ ਜੋੜ ਕੇ ਉੱਚਾ। ਸੋ ਤੁਸਾਂ ਸਮਝ ਲਿਆ ਹੋ ਕਿ ਇਕਾਗਰਤਾ ਦੇ ਸਾਧਨ ਸਭ ਤ੍ਰਿਸ਼ਨਾ ਤੋਂ ਉੱਚੇ ਹੋ ਕੇ ਪਰਮ ਪਦ 'ਤੇ ਆਪਣਨ ਲਈ ਕਰਨੇ ਹਨ। ਪਰ ਸੋਚੋ, ਜਦ ਮਨ ਸਾਧਨ ਕਰਕੇ ਜੋੜਿਆ ਅਰਥਾਤ ਇਕਾਗਰ ਕੀਤਾ ਅਤੇ ਉਸਦੀ ਵੱਧ ਗਈ ਤਾਕਤ ਨੂੰ ਮਨ ਦੀ ਰੁਚੀ ਦੇ ਮਗਰ ਲਾ ਕੇ ਵਰਤਿਆ ਤ੍ਰਿਸ਼ਨਾ ਵਿੱਚ, ਤਾਂ ਕੀ ਕੀਤਾ? ਪਸ਼ੂ ਬਿਰਤੀ ਨੂੰ ਰੁੱਖ 'ਤੇ ਬਲ ਵਧੇਰੇ ਦੇ ਦਿੱਤਾ। ਰੁਚੀ ਨੂੰ ਤਾਂ ਸੋਝੀ ਨਾਲ ਤੋਲਣਾ ਅਤੇ ਵਸੀਕਾਰ ਨਾਲ ਕਾਬੂ ਕਰਨਾ ਸੀ, ਅਤੇ ਮਨ ਨੂੰ ਲਿਵ ਆਪੇ ਵਿੱਚ ਅਤੇ ਰੱਬ ਵਿੱਚ ਜੁੜਨ ਦਾ ਰੁੱਖ ਦੇਣਾ ਸੀ। ਅਸਾਂ ਮਨ ਨੂੰ ਜੋੜ ਕੇ ਵਰਤਿਆ ਰੁਚੀ ਦੇ ਵਧੇਰੇ ਕਾਮਯਾਬ ਹੋਣ ਵੱਲ। ਫਲ ਕੀ ਹੋਊ ਕਿ ਤ੍ਰਿਸ਼ਨਾ ਵਧੂ? ਇਹ ਅਸੀਂ ਸਿੱਧ ਕਰ ਆਏ ਹਾਂ ਕਿ ਤ੍ਰਿਸ਼ਨਾ ਖਿੰਡਾਓ ਹੈ, ਮੈਲ ਹੈ ਅਤੇ ਨੀਵੇਂ ਲੈ ਜਾਣ ਵਾਲੀ ਹੈ। ਸੋ ਮਨ ਇਕਾਗਰ ਕਰਕੇ ਤ੍ਰਿਸ਼ਨਾ ਦੇ ਕੰਮ ਵਿੱਚ ਲਾਉਣਾ ਕੀਤੇ ਨੂੰ ਅਨਕੀਤਾ ਕਰਨਾ ਹੈ। ਮਿਹਨਤ ਕਰਕੇ ਪੱਥਰ ਨੂੰ ਪਹਾੜ 'ਤੇ ਪਹੁੰਚਾ ਕੇ ਮੁੜ ਹੇਠਾਂ ਡੇਗ ਦੇਣ ਦੀ ਕਰਨੀ ਹੈ। ਇਸ ਕਰਕੇ ਸਤਿਗੁਰ ਆਖਦੇ ਹਨ ਤੇਗ ਸਿੱਧੀ ਤੇਗ ਕਰਾਮਾਤ। ਫਿਰ ਸਤਿਗੁਰ ਤੋਂ ਇਹ ਹੁੰਦਾ ਕਿਉਂ ਹੈ? ਇਸ ਲਈ ਕਿ ਉਹਨਾਂ ਦਾ ਮਨ ਇਕਾਗਰ ਹੈ, ਬਲਵਾਨ ਹੈ। ਇਹ ਮਨ ਦਾ ਬਲ ਹੀ ਕਰਾਮਾਤ ਦੀ ਸ਼ਕਤੀ ਹੈ। ਉਹਨਾਂ ਦਾ ਮਨ ਵਾਹਿਗੁਰੂ ਨਾਲ ਇੱਕ ਸੁਰ ਹੈ, ਵਾਹਿਗੁਰੂ ਦਾ ਬਲ ਉਹਨਾਂ ਵਿੱਚ ਆਪਣੀ ਰਾਂ ਭੇਜਦਾ ਹੈ। ਇਹ ਉਹਨਾਂ ਵਿੱਚ ਕਰਾਮਾਤ ਦਾ ਸੁੱਤੇ ਨਿਵਾਸ ਹੈ। ਜਦ ਰੱਬ ਦੀ ਰਜ਼ਾ ਕੁਛ ਹੁੰਦੀ ਹੈ, ਭਾਵ ਇਹ ਕਿ ਕੁਦਰਤ ਦੇ ਸਾਂਝੇ ਵੱਡੇ ਇੱਕ ਮਹਾਨ ਮਨ ਯਾਨੀ ਕੁਦਰਤ ਦੇ ਕਾਦਰ ਦੇ ਮਨ ਵਿੱਚੋਂ ਕੋਈ ਸ਼ਕਤੀ ਪ੍ਰਕਾਸ਼ ਪਾਉਣਾ ਚਾਹੁੰਦੀ ਹੈ, ਤਾਂ ਸਤਿਗੁਰ ਦਾ ਉਸ ਨਾਲ ਇੱਕ ਸਵਰ ਹੋਇਆ ਮਨ ਉਸਦੀ ਚਰਨਾਹਟ ਵਿੱਚ ਆਉਂਦਾ ਹੈ। ਤੇ ਜੋ ਕਰਿਸ਼ਮਾ ਉਸ ਤੋਂ ਪੈਦਾ ਹੁੰਦਾ ਹੈ ਉਹ ਰੱਬ ਦੇ ਹੁਕਮ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਦੇ ਉਹ ਬਦਰਕੇ ਹਨ। ਉਹਨਾਂ ਦੇ ਮਨ ਦੀ ਰੁਚੀ ਉਸ ਕਰਿਸ਼ਮੇ ਦੇ ਹੋਣ ਦੀ ਜ਼ਿੰਮੇਵਾਰ ਨਹੀਂ। ਜੇ ਐਵ ਨਹੀਂ ਸਮਝੇ ਤਾਂ ਐਵ ਸਮਝ ਲਓ ਕਿ ਉਹਨਾਂ ਦਾ ਮਨ ਲਿਵਿਚ ਵੱਸਦਾ ਹੈ। ਉਹ ਆਪਣੀ ਸਾਧਾਰਨ ਤਾਕਤ ਨੂੰ ਜਾਂ ਵਧੀ ਹੋਈ ਤਾਕਤ ਨੂੰ ਤ੍ਰਿਸ਼ਨਾ ਦੇ ਕੰਮ ਵਿੱਚ ਨਹੀਂ ਵਰਤਦੇ ਹਨ, ਪਰ ਲਿਵਤਾਰੀ ਹੋਣ ਕਰਕੇ ਤਾਕਤ ਉਹਨਾਂ ਵਿੱਚ ਵਧੀਕ ਹੁੰਦੀ ਹੈ ਅਤੇ ਕਿਸੇ ਉੱਚੀ ਤਾਕਤ ਦੇ ਤਾਬੇ ਉਸ ਤੋਂ ਆਏ ਬਲ ਨਾਲ ਉਹ ਹਿਲਦੇ ਵੀ ਹਨ ਅਤੇ ਇਸ ਹਿਲਾਵ ਨੂੰ ਉਹ ਉਪਕਾਰ ਦੇ ਕੰਮਾਂ ਵਿੱਚ ਵਰਤਦੇ ਹਨ। ਸਭ ਤੋਂ ਉੱਚਾ ਪਰਉਪਕਾਰ ਜੀਦਾਨ ਹੈ, ਸੋ ਉਹ ਤਾਕਤ ਸਭ ਤੋਂ ਵੱਧ ਕੇ ਜੀਦਾਨ ਦੇਣ 'ਤੇ ਵਰਤਦੇ ਹਨ। ਤਦੋਂ ਆਖਦੇ ਹਨ ਕਿ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀਂ, ਕਿਉਂਕਿ ਉਹ ਲਿਵ ਵਾਲੇ ਹਨ। ਉਹਨਾਂ ਦੀ ਦ੍ਰਿਸ਼ਟੀ ਇਹ ਹੈ ਕਿ ਸਤਨਾਮ ਬਿਨ ਬਾਦਰ ਛਾਈ। ਜਿਨ੍ਹਾਂ ਦੀ ਇਹ ਅਵਸਥਾ ਹੈ ਉਹ ਸਰਬ ਤ੍ਰਿਸ਼ਨਾ ਦੇ ਤਿਰਸਕਾਰ ਵਿੱਚ ਵਸਦੇ ਹਨ। ਉਹ ਸਿੱਧੀ ਅਤੇ ਕਰਾਮਾਤ ਨੂੰ ਤ੍ਰਿਸ਼ਨਾ ਦੇ ਹੀ ਮੰਡਲ ਦਾ ਕੰਮ ਸਮਝਣ ਕਰਕੇ ਤ੍ਰਿਗ ਆਖਦੇ ਹਨ, ਕਿੰਤੂ ਪਰਉਪਕਾਰੀ ਹੋਣ ਕਰਕੇ ਅਤੇ ਵਾਹਿਗੁਰੂ ਜੀ ਦੇ ਮਿਲਾਪ ਕਰਾਵਣ ਨੂੰ ਸਭ ਤੋਂ ਉੱਚਾ ਪਰਉਪਕਾਰ ਸਮਝਣ ਕਰਕੇ ਨਾਮਦਾਨ ਨੂੰ ਸਭ ਤੋਂ ਵੱਡੀ ਕਰਾਮਾਤ ਜਾਣਦੇ ਹਨ ਅਤੇ ਆਪਣੀ ਵਧੀ ਹੋਈ ਤਾਕਤ ਨੂੰ ਲੋਕਾਂ ਦੀ ਆਪਣੇ ਵਰਗੀ ਲਿਵ ਲਵਾ ਦੇਣ ਦੇ ਕੰਮ 'ਤੇ ਖਰਚ ਕਰਦੇ ਹਨ। ਅਰਥਾਤ ਆਪ ਲਿਵਧਾਰੀ ਹਨ ਅਤੇ ਲੋਕਾਂ ਦੀ ਲਿਵ ਸਾਈਂ ਵਿੱਚ ਲਵਾਉਂਦੇ ਹਨ। ਇਹ ਹੈ ਸੁੱਤੇ ਅਤੇ ਸਹਿਜ ਰੰਗ ਵਿੱਚ ਵਸ ਰਹੀ ਕਰਾਮਾਤ ਦਾ ਵਰਤਾਓ। ਜੋ ਕਰਨਾ ਉਹ ਅਸਲ ਅਤੇ ਸੁੱਚੀ ਕਰਾਮਾਤ ਸਮਝਦੇ ਹਨ ਅਤੇ ਆਖਦੇ ਹਨ, ਸਾ ਸਿੱਧ ਸਾ ਕਰਾਮਾਤ ਹੈ ਅਚਿੰਤ ਕਰੇ ਜਿਸ ਦਾਤ। ਇਹ ਅਚਿੰਤ ਮਨ, ਇਹ ਅੰਦਰਲੀ ਦੀ ਅਵਸਥਾ ਕਿ ਜਿੱਥੇ ਜਾ ਕੇ ਅਨੇਕ ਚਿੰਤਨ ਖਤਮ ਹੈ, ਅਨੰਤ ਵਿੱਚ ਪ੍ਰਵੇਸ਼ ਰੱਖਦਾ ਹੈ। ਅਨੇਕ ਚਿੰਤਨ ਦੇਸ਼ ਕਾਲ ਵਿੱਚ ਹੈ। ਕੁਦਰਤ ਸਰਵ ਵਿਚਾਰ, ਵਿਚਾਰ ਮਾਤਰ ਸਾਰਾ ਅੰਦਰਲੇ ਦਾ ਫੁਰਨਾ ਕੁਦਰਤ ਦਾ ਹਿੱਸਾ ਹੈ ਅਤੇ ਕੁਦਰਤ ਅੰਤ ਵਿੱਚ ਹੈ। ਇੱਥੋਂ ਉੱਠ ਕੇ ਅਚਿੰਤ ਪਦ ਵਿੱਚ ਪਹੁੰਚਿਆ ਮਾਨੋ ਅਨੰਤ ਵਿੱਚ ਪ੍ਰਵੇਸ਼ ਹੈ। ਅਨੰਤ ਵਿੱਚ ਦੇਸ਼ ਕਾਲ ਨਹੀਂ, ਸਾਡਾ ਸਾਰਾ ਚਿੰਤਨ ਦੇਸ਼ ਕਾਲ ਅਤਿਕ੍ਰਿਤ ਹੋ ਹੀ ਨਹੀਂ ਸਕਦਾ। ਸੋ ਜਿੱਥੇ ਅਨੇਕ ਚਿੰਤਨ ਲੰਘ ਕੇ ਅਚਿੰਤ ਪਦ ਦੀ ਮਿਹਰ ਹੋ ਗਈ ਹੈ, ਉੱਥੇ ਅਨੰਤ ਵਿੱਚ ਪ੍ਰਵੇਸ਼ ਹੈ। ਇਹੋ ਹੈ ਲਿਵ ਦਾ ਪਰਮ ਪਦ। ਇਸ ਪਰ ਖਰਚ ਕਰਦੇ ਹਨ ਬਲ ਸਤਿਗੁਰੂ। ਇਸ ਵਿੱਚ ਲੋਕਾਂ ਨੂੰ ਪਹੁੰਚਾਉਣਾ ਇਹ ਹੈ ਪ੍ਰਯੋਜਨ ਇਹਨਾਂ ਦਾ ਅਤੇ ਇਹ ਅਸਲ ਕਰਾਮਾਤ ਹੈ। ਕਰਾਮਾਤਾਂ ਸਿਰ ਕਰਾਮਾਤ ਹੈ, ਸਤਿਗੁਰੂ ਇਸ ਨੂੰ ਆਖਦੇ ਹਨ ਕਰਾਮਾਤ ਹੈ। ਇਸ ਦਾ ਇਹ ਅਰਥ ਨਹੀਂ ਕਿ ਹੋਰ ਕਰਾਮਾਤ ਹੈ ਹੀ ਨਹੀਂ, ਨਾ, ਇਹ ਤਾਂ ਹੈ ਵਿਹਤ ਕਰਾਮਾਤ। ਇਹ ਹੈ ਸਭ ਤੋਂ ਵੱਡੀ ਕਰਾਮਾਤ। ਇਹ ਹੈ ਕਰਾਮਾਤ ਜੋ ਹਰ ਜਨਾਂ ਨੂੰ ਸ਼ੋਭਦੀ ਹੈ। ਇਸ ਗੱਲ ਦੇ ਸਿਰੇ ਚਾੜਨ ਵਿੱਚ ਕਿ ਤ੍ਰਿਸ਼ਨਾ ਕੁੱਠੇ ਲੋਕ ਲਿਵੇ ਚ ਆਉਣ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਾਮਾਤ ਆਖਿਆ ਹੈ। ਵਾਹਿਗੁਰੂ ਜੋ ਕਰਿਸ਼ਮੇ ਆਪਣੀ ਮਰਜ਼ੀ ਦੇ ਸਤਿਗੁਰੂ ਰੂਪੀ ਤਰਬ ਵਿੱਚੋਂ ਪ੍ਰਕਾਸ਼ ਕਰੇ, ਉਹ ਰਜ਼ਾ ਦੇ ਕਰਿਸ਼ਮੇ ਹਨ। ਇਹ ਉਹ ਕਰਾਮਾਤ ਨਹੀਂ ਜਿਸ ਨੂੰ ਉਹ ਤ੍ਰਿਗ ਆਖਦੇ ਹਨ। ਹਾਂ, ਜੋ ਮਨ ਦੀ ਇਕਾਗਰਤਾ ਦੇ ਅਭਿਆਸ ਕਰਕੇ ਉਸਨੂੰ ਆਪਣੀ ਤ੍ਰਿਸ਼ਨਾ ਦੇ ਪਾਲਣ ਦੇ ਲਈ ਕਰਾਮਾਤ ਵਰਤਦੇ ਹਨ, ਉਹ ਠੀਕ ਨਹੀਂ ਹਨ, ਕਿਉਂਕਿ ਉਹ ਉਸ ਬਲ ਨੂੰ ਜਿਸਨੇ ਤ੍ਰਿਸ਼ਨਾ ਦੇ ਬੰਧਨ ਕੱਟਣੇ ਹਨ, ਉਹਨਾਂ ਬੰਧਨਾਂ ਨੂੰ ਹੋਰ ਪੱਕਿਆਂ ਕਰਨ ਵਾਸਤੇ ਵਰਤਦੇ ਹਨ। ਛੇਣੀ ਅਤੇ ਹਥੋੜੀ, ਹੱਥਕੜੀ ਕੱਟਣ ਵਾਸਤੇ ਮਿਹਨਤ ਕਰਕੇ ਪ੍ਰਾਪਤ ਕੀਤੀ ਅਤੇ ਫਿਰ ਉਹਨਾਂ ਦੀ ਹੀ ਸੰਗਲੀ ਬਣਾ ਕੇ ਹੋਰ ਹੱਥੀਂ ਪਾ ਲਈ। ਇਹ ਮਨੋਰਥ ਦੀ ਸਿੱਧੀ ਨਹੀਂ, ਮਨੋਰਥ ਦੀ ਬਰਬਾਦੀ ਅਤੇ ਉਲਟ ਪ੍ਰਾਪਤੀ ਹੈ। ਇਸ ਨੂੰ ਸਤਿਗੁਰੂ ਜੀ ਤਾਂ ਬੜੇ ਉੱਚੇ ਹੋਏ, ਤੁਸੀਂ ਕੀ ਅਤੇ ਮੈਂ ਕੀ, ਸਾਰੇ ਮਾੜਾ ਹੀ ਕਹਾਂਗੇ। ਹੋਰ ਦੱਸੋ ਮਿੱਤਰ ਜੀ, ਕਰਾਮਾਤ ਦੀ ਕੋਈ ਗੱਲ ਕਰਨੀ ਜੇ, ਕਿ ਸਤਿਗੁਰੂ ਦੀ ਮਿਹਰ ਨਾਲ ਸੋਜੀ ਨੇ ਆ ਕੇ ਦਿਲ ਨੂੰ ਸੰਸੇ ਤੋਂ ਪਾਰ ਕੀਤਾ ਹੈ। ਡੱਲਾ ਚਰਨ ਪਕੜ ਕੇ, ਅਜਮੇਰ ਸਿੰਘ ਜੀ ਪਰੇ ਹੋ ਬਚਣ ਦੇ ਯਤਨ ਵਿੱਚ ਹੋ ਕੇ, ਮਿੱਤਰਾ ਕੋਲ ਕਮਾਈਆ ਤੁਧ ਤੋਂ, ਸੰਸਾ ਨਹੀਂ ਕੱਟਿਆ, ਅਤਰਨੀ ਨਦੀ ਤੋਂ ਪਾਰ ਕੀਤਾ ਈ ਅਤੇ ਸਿੱਖੀ ਸਿਦਕ ਦੇ ਕੰਢੇ ਲਾਇਆ ਹਈ। ਮੈਨੂੰ ਹੁਣ ਸੋਜੀ ਹੋ ਆਈ ਹੈ ਕਿ ਮਨ ਬੜਾ ਬਲਵਾਨ ਹੈ। ਮਨ ਇਕਾਗਰ ਹੋ ਕੇ ਬਲ ਵਿੱਚ ਵਸਦਾ ਹੈ। ਬਲੀ ਹੋਣ ਲਈ ਧਿਆਨ ਦਾ ਜੁੜਨਾ ਅਤੇ ਫੁਰਨੇ ਦਾ ਵਸ ਵਿੱਚ ਆਉਣਾ ਜ਼ਰੂਰੀ ਹੈ। ਤ੍ਰਿਸ਼ਨਾ ਖਿੰਡਾਓ ਹੈ, ਖਿੰਡਾਓ ਅੰਦਰੋਂ ਨਿਤਾਣੇ ਹੋਣਾ ਹੈ। ਮਨ ਦੀ ਤਾਕਤ ਨੂੰ ਅਭਿਆਸਾਂ ਨਾਲ ਵਧਾ ਕੇ ਫਿਰ ਤ੍ਰਿਸ਼ਨਾ 'ਤੇ ਲਾਉਣਾ, ਫਿਰ ਮੈਲੇ ਹੋਣਾ, ਨਿਤਾਣੇ ਹੋਣਾ ਅਤੇ ਤ੍ਰਿਸ਼ਨਾ ਵਿੱਚ ਵੱਜਣਾ ਹੈ। ਸੋ ਮਨ ਨੂੰ ਇਕਾਗਰ ਕਰਨਾ ਅਤੇ ਤ੍ਰਿਸ਼ਨਾ ਵਾਲੀ ਰੁਚੀ ਨੂੰ ਤੋੜ ਕੇ ਮਨ ਨੂੰ ਲਿਵ ਵਿੱਚ ਲਾਉਣਾ, ਅਤੇ ਲਿਵ ਲੱਗ ਜਾਵੇ ਅਤੇ ਲਿਵ ਲਵਾਉਣ ਦੇ ਕੰਮ ਕਰ ਲੈਣੇ ਅਤੇ ਆਪੇ ਤੋਂ ਨਾ ਟੁੱਟਣਾ, ਇਹ ਕਰਾਮਾਤ ਅਸਲ ਕਰਾਮਾਤ ਹੈ। ਪਰ ਨਾਲ ਹੀ ਮੈਨੂੰ ਇਹ ਸੋਝੀ ਵੀ ਆਈ ਹੈ ਕਿ ਮਨ ਸਰੀਰ ਵਾਂਗੂ ਇੱਕ ਤਾਕਤ ਹੈ। ਮਨ ਬਲਵਾਨ ਹੋ ਕੇ ਆਪਣੇ ਖਿਆਲ ਨਾਲ ਆਪਣਾ ਅਤੇ ਦੂਸਰੇ ਦਾ ਭਲਾ ਕਰ ਸਕਦਾ ਹੈ, ਪਰ ਜੇ ਕਰੇ ਤਾਂ ਰਜ਼ਾ ਵਿੱਚ ਅਤੇ ਵਿੱਤ ਵਿਚਾਰ ਕੇ ਕਰੇ। ਅਜਮੇਰ ਸਿੰਘ, ਹਾਂ ਠੀਕ ਹੈ, ਦੇਖੋ ਹੁਕਮ ਹੈ, ਜੇ ਕੋ ਆਪਣੀ ਓਟ ਸਮਾਰੈ, ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਅਰਥਾਤ ਜੋ ਮਨ ਦੀ ਸ਼ਕਤੀ ਨੂੰ ਵਿੱਤ ਤੋਂ ਵੱਧ ਕੇ ਵਰਤੇਗਾ, ਉਸਦਾ ਮਾਨਸਿਕ ਬਲ ਟੁੱਟੇਗਾ। ਜਿਵੇਂ ਵਿੱਤੋਂ ਵੱਧ ਸਰੀਰਕ ਜ਼ੋਰ ਲਾਇਆ ਸਰੀਰ ਥੱਕਦਾ ਅਤੇ ਹੁੱਟਦਾ ਹੈ, ਤਿਵੇਂ ਮਾਨਸਿਕ ਬਲ ਵਿੱਤੋਂ ਵੱਧ ਕੇ ਲਾਇਆ ਮਨ ਦਾ ਬਲ ਹਾਰਦਾ ਹੈ। ਇੱਕ ਹੋਰ ਗੱਲ ਚੇਤੇ ਰੱਖਣੀ, ਵਾਹਿਗੁਰੂ ਦੇ ਦਰਸ਼ਨ ਦੇ ਪ੍ਰੇਮੀ ਮਨ ਨੂੰ ਨਿਰਾ ਇਕਾਗਰ ਨਹੀਂ ਕਰਦੇ, ਪਰ ਨਿਰਮਲ ਵੀ ਕਰਦੇ ਹਨ। ਨਿਰਮਲ ਅਤੇ ਇਕਾਗਰ ਮਨ ਫਿਰ ਆਤਮ ਰਸ ਜਾਂ ਆਤਮ ਆਨੰਦ ਵਿੱਚ ਖਿੜਦੇ ਹਨ। ਉਹ ਵਾਹ ਵਾਹ ਦੇ ਭਾਵ ਵਿੱਚ ਸਦਾ ਆਨੰਦ ਖੇੜੇ ਰਸ ਸਵਾਦ ਵਿੱਚ ਵਸਦੇ ਹਨ, ਉਹ ਬੱਝੇ ਮਨ ਜਾਂ ਭਾਰੇ ਮਨ ਨਹੀਂ ਰਹਿੰਦੇ। ਹਾਂਜੀ, ਫਿਰ ਦੁਹਰਾ ਦੇਈਏ ਕਿ ਇੱਕ ਹੋਰ ਗੱਲ ਚੇਤੇ ਰੱਖਣੀ, ਵਾਹਿਗੁਰੂ ਦੇ ਦਰਦਰਸ਼ਨ ਦੇ ਪ੍ਰੇਮੀ ਮਨ ਨੂੰ ਨਿਰਾ ਇਕਾਗਰ ਨਹੀਂ ਕਰਦੇ, ਪਰ ਨਿਰਮਲ ਵੀ ਕਰਦੇ ਹਨ। ਨਿਰਮਲ ਅਤੇ ਇਕਾਗਰ ਮਨ ਫਿਰ ਆਤਮ ਰਸ ਜਾਂ ਆਤਮ ਆਨੰਦ ਵਿੱਚ ਖਿੜਦੇ ਹਨ। ਉਹ ਵਾਹ ਵਾਹ ਦੇ ਭਾਵ ਵਿੱਚ ਸਦਾ ਆਨੰਦ ਖੇੜੇ ਰਸ ਸਵਾਦ ਵਿੱਚ ਵਸਦੇ ਹਨ, ਉਹ ਬੱਝੇ ਮਨ ਜਾਂ ਭਾਰੇ ਮਨ ਨਹੀਂ ਰਹਿੰਦੇ। ਡੱਲਾ ਠੀਕ ਹੈ ਸ੍ਰੀ ਜੀ, ਮੈਨੂੰ ਤਾਂ ਹੁਣ ਸੁਝਦਾ ਹੈ ਕਿ ਸਾਰੇ ਕਰਾਮਾਤ ਹੀ ਹੋ ਰਹੀ ਹੈ। ਹਕੀਮ ਦੀ ਦਵਾ ਉਹ ਅਸਰ ਨਹੀਂ ਕਰਦੀ ਜਿੰਨੀ ਕਿ ਉਸਦੇ ਆਉਣ ਅਤੇ ਧੀਰਜ ਦੇਣ ਨਾਲ ਆਪਣੇ ਤਾਕਤ ਫੜ ਗਏ ਮਨ ਦੀ ਤਾਕਤ ਕਰਦੀ ਹੈ। ਸਾਰੇ ਸੇਵਕ ਰੋਗੀ ਦੇ ਕੋਲ ਹੁੰਦੇ ਹਨ, ਹਕੀਮ ਆਉਂਦੇ ਸਾਰ ਪੁੜੀ ਨਹੀਂ ਪਾ ਦਿੰਦੇ, ਪਰ ਉਸਦਾ ਦਰਸ਼ਨ ਰੋਗੀ ਨੂੰ ਧੀਰਜ ਦਿੰਦਾ ਹੈ ਅਤੇ ਚਿਹਰੇ ਨੂੰ ਤਕੜੇ ਕਰਦਾ ਹੈ। ਉਸਦੇ ਦਰਸ਼ਨ ਤੋਂ ਸਾਡੇ ਖਿਆਲ ਵਿੱਚ ਬਲ ਭਰਦਾ ਹੈ। ਉਸਦਾ ਮਨ ਅਰੋਗਤਾ ਦਾਨ ਦਾ ਅਭਿਆਸੀ ਹੋਣ ਕਰਕੇ ਇਸ ਵਿਸ਼ੇ ਵਿੱਚ ਸਾਧਾਰਨ ਮਨਾਂ ਤੋਂ ਕੁਛ ਵਧੇਰੇ ਬਲ ਰੱਖਦਾ ਹੈ। ਉਸਦੀ ਇੱਛਿਆ ਸ਼ਕਤੀ ਬਿਮਾਰ ਦੇ ਮਨ 'ਤੇ ਅਰੋਗਤਾ ਦਾਨ ਕਰਦੀ ਹੈ, ਅਰਥਾਤ ਦਵਾ ਨਾਲੋਂ ਹਕੀਮ ਦੀ ਇੱਛਾ ਸ਼ਕਤੀ ਵਧੇਰੇ ਅਸਰ ਕਰਦੀ ਹੈ। ਜੋ ਹਕੀਮ ਆਪਣੀ ਇੱਛਿਆ ਸ਼ਕਤੀ ਨਾਲ ਬਿਮਾਰ ਦੇ ਮਨ ਉੱਤੇ ਅਸਰ ਨਹੀਂ ਪਾ ਸਕਦਾ, ਜਿਸ ਅਸਰ ਦਾ ਸਬੂਤ ਬਿਮਾਰ ਦਾ ਭਰੋਸਾ ਵੱਧ ਜਾਣਾ ਹੈ, ਉਸਦੀ ਦਵਾ ਕਈ ਵਾਰ ਨਾਕਾਮਯਾਬ ਰਹਿੰਦੀ ਹੈ। ਮਾਂ ਲੋਰੀ ਦਿੰਦੀ ਹੈ, ਉਸਦੇ ਮਨ ਦੀ ਮੁਰਾਦ ਬੱਚੇ ਦੇ ਮਨ ਨੂੰ ਨੀਂਦ ਵੱਲ ਲੈ ਜਾਂਦੀ ਹੈ। ਮਾਂ ਦੇ ਪਿਆਰ ਨਾਲ ਪਕਾਏ ਭੋਜਨ ਵਿੱਚ ਮਾਂ ਦੀ ਪਿਆਰ ਦੀ ਇੱਛਾ ਸ਼ਕਤੀ ਕੋਈ ਬੇਮਲੂਮ ਰਸ ਭਰ ਦਿੰਦੀ ਹੈ। ਸਾਡੇ ਸੱਜੇ ਖੱਬੇ ਆਲੇ ਦੁਆਲੇ ਇਸਦੇ ਕਰਿਸ਼ਮੇ ਦਿਨ ਰਾਤ ਹੋ ਰਹੇ ਹਨ। ਕਰਾਮਾਤ ਹੀ ਕਰਾਮਾਤ ਹੈ, ਪਰ ਸਾਡੇ ਨੈਣ ਬੰਦ ਹਨ, ਧਿਆਨ ਤ੍ਰਿਸ਼ਨਾ ਵਿੱਚ ਖਿੰਡ ਕੇ ਪਰੇਸ਼ਾਨ ਹੋ ਰਿਹਾ ਹੈ। ਅਜਮੇਰ ਸਿੰਘ ਹੁਣ ਇੱਕ ਲਾਲੀ ਨਾਲ ਲਾਲ ਹੋ ਗਏ, ਅੱਖਾਂ ਸਰੂਰ ਵਿੱਚ ਆ ਗਈਆਂ, ਸਰੀਰ ਵਿੱਚ ਇੱਕ ਲਹਿਰਾਓ ਦਿਸਿਆ, ਅੰਦਰ ਇੱਕ ਰਸ ਭਰ ਗਿਆ। ਬੜੀ ਮਸਤ ਪਰ ਗੰਭੀਰ ਆਵਾਜ਼ ਹੋ ਗਈ, ਲਹਿਰਾਉਂਦਾ ਲਹਿਰਾਉਂਦਾ ਰੱਤਾ ਕੋਠਿਆ ਅਤੇ ਬੋਲਿਆ, ਸਭ ਕਰਾਮਾਤ ਹੈ, ਸੂਰਜ ਦਾ ਜਲਵਾ ਕਰਾਮਾਤ ਹੈ, ਚੰਦਰਮਾ ਦਾ ਜਮਾਲ ਕਰਾਮਾਤ ਹੈ, ਬਿਜਲੀ ਦਾ ਤੇਜ ਕਰਾਮਾਤ ਹੈ, ਬੱਦਲ ਦੀ ਕੜਕ ਕਰਾਮਾਤ ਹੈ, 6-7 ਇੰਚ ਲੰਮੀ 3-4 ਇੰਚ ਚੌੜੀ ਉੱਚੀ ਇਸ ਖੋਪਰੀ ਸਿਰ 'ਤੇ ਹੱਥ ਲਾ ਕੇ ਵਿੱਚ ਸੈਂਕੜੇ ਗਜ਼ ਲੰਮੀਆਂ ਉੱਚੀਆਂ ਚੌੜੀਆਂ ਕਿਤਾਬਾਂ ਵਿੱਚ ਲਿਖੇ ਭਾਵਾਂ ਦਾ ਸਮਾ ਜਾਣਾ ਕਰਾਮਾਤ ਹੈ। ਲੱਖ ਆਦਮੀ ਨੂੰ ਮਿਲ ਕੇ ਲੱਖ ਦੇ ਅੱਡੋ ਅੱਡ ਫਰਕ ਨੂੰ ਬਿਨਾਂ ਸ਼ਰਤ ਲੱਖ ਜਾਣਾ ਅਤੇ ਮਿਲਿਆ ਅਤੇ ਹਰ ਇੱਕ ਨੂੰ ਸਿਆਣ ਜਾਣਾ ਕਰਾਮਾਤ ਹੈ। ਇਸ ਖੋਪਰੀ ਵਿੱਚ ਪਈ ਮਿੱਝ ਦਾ ਕੁਦਰਤ ਦੇ ਨਿਯਮਾਂ ਅਤੇ ਭੇਦਾਂ ਨੂੰ ਪਾੜ ਕੱਢਣਾ ਕਰਾਮਾਤ ਹੈ। ਇਸ ਮਨ ਦਾ ਇਸ ਸਰੀਰ ਨੂੰ ਰਥ ਬਣਾ ਕੇ ਟੋਰਨਾ ਕਰਾਮਾਤ ਹੈ। ਇਸ ਮਨ ਦਾ ਇਸ ਰਥ ਨੂੰ ਰੋਕ ਲੈਣਾ, ਅਟਕਾ ਲੈਣਾ, ਮੋੜ ਲੈਣਾ ਕਰਾਮਾਤ ਹੈ। ਕੀ ਨਹੀਂ ਕਰਨਾ ਠੀਕ, ਕੀ ਕਰਨਾ ਠੀਕ ਹੈ, ਇਹ ਫੁਰ ਪੈਣਾ ਕਰਾਮਾਤ ਹੈ। ਉਸ ਕਰਨੋਂ ਰੁਕ ਜਾਣਾ ਕਰਾਮਾਤ ਹੈ। ਜਲ ਕਰਾਮਾਤ ਹੈ, ਥਲ ਕਰਾਮਾਤ ਹੈ, ਅੰਬਰ ਵਿੱਚ, ਵਿਥ ਵਿੱਚ, ਧਰਤੀ, ਸੂਰਜ, ਚੰਨ, ਨਛੱਤਰਾਂ ਦਾ ਉੱਡਦੇ ਜਾਣਾ ਕਰਾਮਾਤ ਹੈ। ਦੇਸ਼ ਯਾਨੀ ਵਿਥ ਆਕਾਸ਼ ਕਰਾਮਾਤ ਹੈ। ਇਸ ਵਿੱਚ ਬਿਨਾਂ ਆਸਰੇ ਵਸਣਾ ਕਰਾਮਾਤ ਹੈ। ਇਸ ਦਾ ਬਿਨਾਂ ਥੰਮਾ, ਬਿਨਾਂ ਆਸਰੇ ਸਾਰੇ ਪਸਰਨਾ ਕਰਾਮਾਤ ਹੈ। ਤੂੰ ਕਰਾਮਾਤ ਹੈ, ਮੈਂ ਕਰਾਮਾਤ ਹਾਂ। ਕਰਾਮਾਤ ਅਸਚਰਜ ਹੈ, ਅਸਚਰਜ ਅਦਭੁਤ ਹੈ, ਅਦਭੁਤ ਵਿਸਮਾਦ ਹੈ। ਮਾਇਰੀ ਪੇਖ ਰਹੀ ਵਿਸਮਾਦ, ਹਾਂ ਸਭ ਤੋਂ ਵੱਡਾ ਵਿਸਮਾਦ ਸਤਿਗੁਰੂ ਕਲਗੀਆਂ ਵਾਲਾ ਹੈ। ਵਿਸਮਾਦ ਹੈ ਕਿ ਉਹ ਇਨਸਾਨ ਹੈ, ਵਿਸਮਾਦ ਹੈ ਕਿ ਉਸ ਵਿੱਚ ਰੱਬੀ ਜਲਵਾ ਹੈ, ਵਿਸਮਾਦ ਹੈ ਕਿ ਉਹ ਭਗਵੰਤ ਰੂਪ ਹੈ, ਵਿਸਮਾਦ ਹੈ ਕਿ ਵਿਸਮਾਦ ਕਰਦਾ ਅਤੇ ਵਿਸਮਾਦ ਵਿੱਚ ਲੈ ਜਾਂਦਾ ਹੈ। ਪਉ ਓਏ ਡਲਿਆ ਉਸ ਵਿਸਮਾਦ ਦੀ ਸ਼ਰਨ, ਤੈਨੂੰ ਲੈ ਜਾਵੇ ਵਿਸਮਾਦ ਵਿੱਚ, ਤੂੰ ਚੜ ਜਾਵੇਂ ਆਨੰਦ ਨੂੰ। ਓਏ ਸਾਥੋਂ ਕੀ ਪੁੱਛਦਾ ਹੈ, ਓਏ ਪਉ ਸ਼ਰਨ ਤੇ ਲੈ ਵਿਸਮਾਦ ਦਾ ਡੋਬਾ। ਮੋਈਆਂ ਅਕਲਾਂ, ਅਕਲ ਪੈਰਹੀਨ ਹੈ, ਖੰਭਹੀਣ ਹੈ, ਇੱਕ ਆਲਣੇ ਤੋਂ ਢੱਠ ਬੋਟ ਹੈ। ਜੋ ਜੀਵਦਾ ਤਾਂ ਹੈ ਤੇ ਚੀਂ ਚੀਂ ਵੀ ਕਰਦਾ ਹੈ, ਪਰ ਵਿਸਮਾਦ ਵਿੱਚ ਨਹੀਂ ਉੱਡਦਾ। ਕੱਢ ਓਏ ਇਸ ਨੂੰ ਖੰਭ, ਉੱਡ ਓਏ ਵਿਸਮਾਦ ਵਿੱਚ। ਓਏ ਡਲਿਆ ਪਉ ਸ਼ਰਨ, ਪੀ ਅੰਮ੍ਰਿਤ ਤੇ ਝੂਮ ਤੇ ਗਾਉਂ ਮੇਰੇ ਨਾਲ। ਆ ਓਏ ਗਾਉਂ ਮੇਲ ਸੁਰ ਵਿਖੇ ਸੁਰ, ਤੱਕ ਓਏ ਮੇਰੀ ਵੱਲ, ਤੱਕ ਖੋਲ ਮੂੰਹ, ਖੋਲ ਗਲਾ, ਛੇੜ ਸੁਰ ਤੇ ਮੇਲ ਆਸਾ ਦੀ ਆਂਸ਼। ਹਾਂ ਓਹਾ ਸੁਰ ਮੇਲ ਕੇ ਆ ਵਿਸਮਾਦ ਦੇ ਭੰਗੂੜੇ ਚੜ ਗਾਉਂ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉੱਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਹਾਂਜੀ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਿਹਾ ਵਿਸਮਾਦ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਹਾਜ਼ਰਾ ਹਜ਼ੂਰ, ਹਾਜ਼ਰਾ ਹਜ਼ੂਰ, 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 ਹਜ਼ੂਰ। ਦੂਸਰਾ ਡੱਲੇ ਦਾ ਅੰਮ੍ਰਿਤ। ਅੱਜ ਡੱਲਾ ਘਰ ਜਾ ਕੇ ਸੌ ਨਹੀਂ ਸਕਿਆ, ਪਹਿਲੇ ਪੈਰ ਹੀ ਸ਼ਸਤਰ ਲਾ ਕੇ ਗੁਰੂ ਜੀ ਦੇ ਪਲੰਘ ਦੇ ਪਹਿਰੇ 'ਤੇ ਆ ਗਿਆ। ਜਾਂ ਸਤਿਗੁਰਾਂ ਆਵਾਜ਼ ਦਿੱਤੀ ਪਹਿਰੇ ਪਰ ਕੌਣ, ਤਾਂ ਡੱਲੇ ਕਿਹਾ ਦਾਸ ਡੱਲਾ। ਇਵ ਸਾਰੀ ਰਾਤ ਡੱਲਾ ਖੜ੍ਹਾ ਰਿਹਾ। ਜਦ ਸਤਿਗੁਰੂ ਦਾ ਆਵਾਜ਼ ਆਵੇ ਤਾਂ ਡੱਲਾ ਹੀ ਆਵਾਜ਼ ਦੇਵੇ। ਦਾਸ ਡੱਲਾ ਖੜ੍ਹਾ ਹੈ, ਸਤਿਗੁਰਾਂ ਇੱਕ ਦੋ ਵਾਰ ਆਖਿਆ ਡੱਲਿਆ ਜਾਓ ਆਰਾਮ ਕਰੋ, ਪਰ ਡੱਲਾ ਕਿਸੇ ਪਿਆਰ ਭਰੇ ਰੰਗ ਵਿੱਚ ਸਾਰੀ ਰਾਤ ਖੜ੍ਹਾ ਰਿਹਾ। ਸਵੇਰੇ ਸਤਿਗੁਰਾਂ ਉੱਠ ਕੇ ਆਖਿਆ ਡੱਲਿਆ ਕੁਛ ਮੰਗ। ਡੱਲੇ ਨੇ ਹੱਥ ਜੋੜ ਕੇ ਸੀਸ ਨਿਵਾ ਦਿੱਤਾ। ਜਾਂ ਸਤਿਗੁਰਾਂ ਤੀਸਰੀ ਵਾਰ ਇਹੋ ਬਚਨ ਕੀਤਾ ਤਾਂ ਡੱਲੇ ਬੇਨਤੀ ਕੀਤੀ ਸ੍ਰੀ ਪ੍ਰਭ ਜਹਾਂ ਬਾਸ ਤੁਮ ਠਾਨਾ, ਇੱਕ ਪੀੜੀ ਕਉ ਮੋਏ ਦੇਉ ਥਾਨਾ, ਅਪਨ ਨਜੀਕ ਰਾਖੀਐ ਮੋਹੀ, ਅਵਰ ਨਮੋ ਉਰਮੈ ਇਛ ਹੋਈ। ਸਤਿਗੁਰਾਂ ਬਚਨ ਕੀਤਾ ਫਿਰ ਅੰਮ੍ਰਿਤ ਛਕੋ, ਡੱਲਾ ਸਿੰਘ ਕਹਾਵੋ ਤੇ ਸਿਦਕ ਦੀ ਕਮਾਈ ਕਰੋ। ਡੱਲਾ ਹੱਥ ਜੋੜ ਕੇ ਪਾਤਸ਼ਾਹ ਮੈਂ ਤਾਂ ਬਹੁਤ ਅੰਮ੍ਰਿਤ ਛਕਿਆ ਹੈ। ਸਤਿਗੁਰ ਡੱਲਾ ਅਸਾਂ ਤਾਂ ਤੈਨੂੰ ਛਕਾਇਆ ਨਾ ਡਿੱਠਾ ਨਾ ਸੁਣਿਆ। ਡੱਲਾ ਹੇ ਸਤਿਗੁਰ ਆਪ ਦੇ ਥਾਲ ਵਿੱਚੋਂ ਆਪ ਦਾ ਅੰਮ੍ਰਿਤ ਪ੍ਰਸ਼ਾਦ ਮੈਂ ਲੈ ਕੇ ਰੋਜ਼ ਛਕਦਾ ਰਿਹਾ ਹਾਂ। ਗੁਰੂ ਜੀ ਡੱਲਿਆ ਅੰਮ੍ਰਿਤ ਛਕ ਜੋ ਸ਼ਸਤਰ ਨਾਲ ਤਿਆਰ ਹੁੰਦਾ ਹੈ। ਡੱਲਾ ਪਾਤਸ਼ਾਹ ਆਪ ਜੋ ਕੜਾ ਪ੍ਰਸ਼ਾਦ ਰੋਜ਼ ਛਕਦੇ ਹੋ, ਕਿਰਪਾਨ ਭੇਟ ਹੋ ਕੇ ਸ੍ਰੀ ਜੀ ਦੇ ਮੁਖਾਰ ਬਿੰਦ ਲੱਗਦਾ ਹੈ। ਸੋ ਆਪ ਦਾ ਬਖਸ਼ਿਆ ਸ਼ਸਤਰ ਸਜਿਆ ਅੰਮ੍ਰਿਤ ਜਾਣ ਕੇ ਦਾਸ ਛਕਦਾ ਰਿਹਾ ਹੈ। ਗੁਰੂ ਜੀ ਇਹ ਵਾਕ ਸੁਣ ਕੇ ਬੜੇ ਖੁਸ਼ੀ ਹੋ ਕੇ ਮੁਸਕੁਰਾਏ ਅਤੇ ਬਚਨ ਕੀਤਾ, ਡਲਿਆ ਖੰਡੇ ਦਾ ਅੰਮ੍ਰਿਤ ਛਕ, ਜੋ ਅੰਮ੍ਰਿਤ ਖੰਡੇ ਕੋ ਲੇ ਹੈ, ਗੁਰ ਕੇ ਸੋ ਜਹਾਜ਼ ਚੜ ਜੇ ਹੈ। ਡੱਲੇ ਨੇ ਨੈਣ ਭਰ ਕੇ ਸੀਸ ਨਿਵਾਇਆ ਅਤੇ ਬਿਗਸ ਕੇ ਆਖਿਆ, ਸਤਿਬਚਨ ਪਾਤਸ਼ਾਹ ਜੀਓ। ਅਗਲੇ ਦਿਨ ਸੋ ਹੋਰ ਸੱਜਣਾ ਸਮੇਂ ਡੱਲੇ ਨੇ ਅੰਮ੍ਰਿਤ ਛਕਿਆ ਅਤੇ ਡੱਲ ਸਿੰਘ ਬਣ ਗਿਆ। ਇਸ ਵਾਰਤਾ ਤੋਂ ਖਾਲਸੇ ਵਿੱਚ ਅੰਮ੍ਰਿਤ ਦੇ ਨਾਲ ਖੰਡੇ ਦਾ ਅੰਮ੍ਰਿਤ ਜੋ ਪਹਿਲਾਂ ਵੀ ਸੀ ਹੁਣ ਵਿਸ਼ੇਸ਼ ਪ੍ਰਸਿੱਧ ਹੋਇਆ ਔਰ ਬੋਲਚਾਲ ਵਿੱਚ ਆਮ ਹੋ ਗਿਆ। ਜਦੋਂ ਡੱਲਾ ਅੰਮ੍ਰਿਤ ਛਕ ਕੇ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਸਤਿਗੁਰਾਂ ਸਿਰੋਪਾਉ ਬਖਸ਼ਿਆ, ਜਿਸ ਵਿੱਚ ਇੱਕ ਵੱਡੀ ਖੜਗ, ਇੱਕ ਢਾਲ ਅਤੇ ਇੱਕ ਜੋੜੀ ਜੜਾਊ ਕੜਿਆਂ ਦੀ ਸੀ ਅਤੇ ਆਪਣੇ ਬਸਤਰ। ਤੀਸਰਾ, ਰਾਮਾ ਤਿਲੋਕਾ ਅਤੇ ਚਮਕੌਰ। ਇੱਕ ਦਿਨ ਸੱਚੇ ਪਾਤਸ਼ਾਹ ਦਮਦਮੇ ਬੈਠੇ ਜੋਤ ਜਗਾ ਰਹੇ ਸਨ ਕਿ ਰਾਮਾ ਅਤੇ ਤਿਲੋਕਾ ਦੋਵੇਂ ਭਰਾ ਰਸਦ ਪਾਣੀ ਦੇ ਗੱਡੇ ਲਦਵਾ ਕੇ ਲੈ ਆਏ, ਚਰਨਾਂ 'ਤੇ ਮੱਥਾ ਟੇਕ ਕੇ ਬੈਠ ਗਏ। ਸਤਿਗੁਰਾਂ ਬੜੇ ਪਿਆਰ ਨਾਲ ਬਿਠਾਇਆ ਅਤੇ ਆਦਰ ਦਿੱਤਾ। ਪਾਸੋਂ ਇੱਕ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ, ਚਮਕੌਰ ਦੇ ਸ਼ਹੀਦਾਂ ਦਾ ਦਾਅ ਇਹਨਾਂ ਪਿਆਰਿਆਂ ਨੇ ਕੀਤਾ ਸੁਣਿਆ ਹੈ, ਇਹਨਾਂ ਦੇ ਮੂੰਹੋਂ ਪ੍ਰਸੰਗ ਸੁਣਿਆ ਲੋੜੀਏ। ਰਾਮਾ ਸਿੰਘ, ਸੱਚੇ ਪਾਤਸ਼ਾਹ, ਅਸੀਂ ਸਰਹੰਦ ਟੱਕੇ ਤਾਰਨ ਗਏ ਹੋਏ ਸਾਂ ਕਿ ਉੱਥੇ ਅਸਾਂ ਚਮਕੌਰ ਦੇ ਸਾਕੇ ਦੀ ਗੱਲ ਸੁਣੀ। ਹੋਰ ਸੇਵਾ ਦਾ ਵੇਲਾ ਤਾਂ ਲੰਘ ਚੁੱਕਾ ਸੀ, ਆਪ ਦੇ ਕਿਸੇ ਦਿਸ਼ਾ ਸਹੀ ਸਲਾਮਤ ਚਲੇ ਜਾਣ ਦੀ ਖਬਰ ਕੰਨੀ ਪੈਂਦੀ ਸੀ, ਪਰ ਇਹ ਪਤਾ ਨਹੀਂ ਸੀ ਜੋ ਕਿੱਧਰ ਗਏ ਹਨ। ਸਾਨੂੰ ਉਸ ਵੇਲੇ ਆਪਣੇ ਸਤਿਗੁਰਾਂ ਦੀ ਕਰਨੀ ਉੱਤੇ ਸੇਵਾ ਦਾ ਚਾਅ ਆਇਆ, ਸੋ ਚਮਕੌਰ ਵੱਲ ਕੂਚ ਕੀਤਾ। ਰਸਤੇ ਵਿੱਚ ਕੱਪੜੇ ਅਧੋਰਾਣੇ ਕਰ ਲਏ, ਮਿੱਟੀ ਮਲ ਲਈ, ਸਿਰ ਨੰਗਾ ਕਰਕੇ ਸਵਾ ਮਲੀ ਅਤੇ ਬੌਲਿਆਂ ਦਾ ਰੂਪ ਬਣਾ ਲਿਆ। ਇਸ ਤਰ੍ਹਾਂ ਸ਼ੁਦਾਈਆਂ ਹਾਰ ਮਿੱਟੀ ਛਾਣ ਦੇ ਅਪੜ ਗਏ। ਤੁਰਕ ਸੈਨਾ ਕੂਚ ਕਰ ਗਈ ਅਤੇ ਕਰ ਰਹੀ ਸੀ, ਥੋੜ੍ਹੀ ਸੈਨਾ ਅਜੇ ਸੀ। ਅਸਾਂ ਜਾ ਕੇ ਆਪਣੇ ਪਿਆਰੇ ਸਿੰਘਾਂ ਦੇ ਛਾਨਣੀ ਸਰੀਰ, ਅੰਗ ਕੱਟੇ, ਲਹੂ ਨਾਲ ਧਰਤੀ ਰਤੀ ਹੋਈ ਵੇਖੀ। ਇੱਕ ਪਾਸੇ ਕੁਛ ਲੋਥਾਂ ਦੇ ਢੇਰ ਬੁਝਾਏ ਗਏ, ਬਾਲਣ ਵਿੱਚ ਇਕੱਠੇ ਵੀ ਕੀਤੇ ਪਏ ਸੀ। ਇੱਕ ਮਾਈ ਦਾ ਅੱਗ ਨਾਲ ਅਤਸੜਿਆ ਸਰੀਰ ਵੀ ਪਿਆ ਸੀ। ਮਾਨੋ ਇਸ ਮਾਈ ਨੇ ਸੰਸਕਾਰ ਦਾ ਯਤਨ ਕੀਤਾ ਹੈ, ਪਰ ਸਿਰੇ ਨਹੀਂ ਚੜ ਸਕਿਆ ਅਤੇ ਆਪ ਵੀ ਸ਼ਹੀਦ ਹੋਈ ਹੈ। ਅਸਾਂ ਸ਼ੁਦਾਈਆਂ ਹਾਰ ਘੁੰਮਦੇ, ਲੱਕੜਾਂ ਦੇ ਮੋਹੜੇ ਵੀ ਇਕੱਠੇ ਕੀਤੇ, ਪਰ ਖਿਲਰਵੇਂ ਸੱਟੇ ਅਤੇ ਲੋਥਾਂ ਦੀ ਭਾਲ ਪਛਾਣ ਵੀ ਕੀਤੀ। ਤੁਰਕਾਂ ਵਿੱਚ ਵੀ ਅਸੀਂ ਮੰਗਦੇ ਪੀਂਦੇ ਬਾਵਰਾਪਨ ਦਿਖਾਉਂਦੇ ਫਿਰੇ ਤਾਂ ਸਾਨੂੰ ਪਤਾ ਲੱਗਾ ਕਿ ਸਾਕੇ ਵਾਲੇ ਦਿਨ ਦੀ ਸਗਵੀਂ ਰਾਤ ਦੀ ਇੱਕ ਮਾਈ ਨੇ ਸਿੰਘਾਂ ਦੇ ਸੰਸਕਾਰ ਦਾ ਯਤਨ ਕੀਤਾ ਹੈ ਸੀ, ਪਰ ਤੁਰਕ ਸੈਨਾ ਨੇ ਉਸਨੂੰ ਵੀ ਅੱਗ ਦੀ ਭੇਟ ਕੀਤਾ ਅਤੇ ਅੰਗੀਠਾ ਵੀ ਠੰਡਾ ਕਰ ਦਿੱਤਾ। ਅਗਲੇ ਦਿਨ ਤੁਰਕ ਲੋਥਾਂ ਦੀ ਭਾਲ ਕਰ ਹਟੇ, ਆਪਣੇ ਮੁਰਦਿਆਂ ਨੂੰ ਚਾਹ ਕੇ ਲੈ ਗਏ ਅਤੇ ਸਾਡੇ ਵੀਰਾਂ ਦੇ ਸ਼ਸਤਰ ਆਦਿ ਲੈ ਗਏ। ਆਪ ਵੱਲੋਂ ਉਹਨਾਂ ਨੂੰ ਤਸੱਲੀ ਹੋ ਚੁੱਕੀ ਸੀ ਕਿ ਸਹੀ ਸਲਾਮਤ ਨਿਕਲ ਗਏ ਹਨ। ਅਸਾਂ ਹੁਣ ਬੜੀ ਕਠਿਨਤਾ ਨਾਲ ਸਾਹਿਬਜ਼ਾਦਿਆਂ ਦੇ ਸਰੀਰ ਲੱਭੇ। ਉਹਨਾਂ ਦਾ ਅੰਗ ਅੰਗ ਤੀਰਾਂ ਤਲਵਾਰਾਂ ਨਾਲ ਵਿਦਾ ਪਿਆ ਸੀ। ਪਹਿਲਾਂ ਇੱਕ ਥਾਂ ਅੰਗੀਠਾ ਸਜਾ ਕੇ ਅਸਾਂ ਉਹਨਾਂ ਨੂੰ ਦਾ ਦਿੱਤਾ। ਕੁਛ ਦੇਰ ਮਗਰੋਂ ਤੁਰਕ ਅਹਿਦੀ ਆਏ, ਸਾਨੂੰ ਨੱਚਦਿਆਂ ਅਤੇ ਬਾਵਲਿਆਂ ਵਾਂਗੂ ਗਾਉਂਦਿਆਂ, ਖੇ ਉਡਾਉਂਦਿਆਂ ਅਤੇ ਅੱਗ ਨਾਲ ਖੇਡਦਿਆਂ ਦੇਖ ਕੇ ਉਹ ਤਸੱਲੀ ਪਾ ਕੇ ਚਲੇ ਗਏ ਕਿ ਸ਼ੁਦਾਈ ਹਨ। ਬਾਕੀ ਲੋਥਾਂ ਅਜੇ ਉਵੇਂ ਹੀ ਪਈਆਂ ਸਨ, ਉਹਨਾਂ ਨੂੰ ਵਧੇਰੇ ਤਸੱਲੀ ਹੋ ਗਈ ਕਿ ਸ਼ੁਦਾਈ ਹਨ। ਜੇ ਕਦੀ ਸਿੱਖ ਹੁੰਦੇ ਤਾਂ ਸਾਰੀਆਂ ਲੋਥਾਂ ਸਾੜ ਦੇ, ਨਾਲੇ ਹੁਣ ਉਹਨਾਂ ਨੂੰ ਪ੍ਰਯੋਜਨ ਵੀ ਕੋਈ ਨਹੀਂ ਰਹਿ ਸੀ ਗਿਆ। ਫਿਰ ਅੱਧੀ ਰਾਤ ਨੂੰ ਅਸਾਂ ਦੂਸਰੇ ਥਾਂ ਸਾਰੇ ਸਿੰਘਾਂ ਦੇ ਸਰੀਰ 'ਤੇ ਕੱਟੇ ਵੱਡੇ ਅੰਗ ਇਕੱਠੇ ਕਰਕੇ ਮੋੜੇ, ਲੱਕੜਾਂ ਕੱਖ ਕਾਨੇ ਪਰਾਲੀ ਜੋ ਲੱਭਾ ਪਾ ਕੇ ਅੱਗ ਦੇ ਦਿੱਤੀ। ਹੁਣ ਸਾਰੀ ਬਾਕੀ ਰਾਤ ਵਿੱਚ ਅੰਗੀਠਾ ਬਲਦਾ ਰਿਹਾ, ਪਰ ਕੋਈ ਨਹੀਂ ਆਇਆ। ਅਗਲਾ ਦਿਨ ਅਸੀਂ ਸਾਰਿਆਂ ਨੇ ਉਸੇ ਤਰ੍ਹਾਂ ਨੇੜੇ ਤੇੜੇ ਬਿਤਾਇਆ। ਸਾਨੂੰ ਕਈ ਵੇ ਕਦੀ ਕਿਤੇ ਤੁਰਕ ਸਿਪਾਹੀਆਂ ਡਿੱਠਾ, ਪਰ ਸਾਡੀ ਕਿਰਿਆ ਪੱਕੇ ਸ਼ੁਦਾਈਆਂ ਦੀ ਤੱਕ ਕੇ ਉਹਨਾਂ ਨੂੰ ਭਰਮ ਨਹੀਂ ਪਿਆ। ਰਾਤ ਅਸਾਂ ਉੱਥੇ ਹੀ ਕੱਟੀ, ਅੰਗੀਠੇ ਠੰਡੇ ਪੈ ਗਏ। ਤਦ ਅਸਾਂ ਚਾਟੀਆਂ ਲੈ ਕੇ ਉਹਨਾਂ ਦੇ ਅੰਦਰ ਅਤੇ ਬਾਹਰ ਕੋਲਿਆਂ ਨਾਲ ਪਤਾ ਆਦਿਕ ਨਿਸ਼ਾਨ ਲਿਖ ਕੇ ਮੂੰਹ 'ਤੇ ਚੱਪੜੀਆਂ ਦੇ ਕੇ ਉੱਤੋਂ ਬੰਨ ਕੇ ਦੋਹਾਂ ਅੰਗੀਠੀਆਂ ਪਾਸ ਟੋਏ ਪੁੱਟ ਕੇ ਪੁੱਠੀਆਂ ਰੱਖ ਕੇ ਦੱਬ ਦਿੱਤੀਆਂ ਜੋ ਠੰਡ ਠੰਡੀਰ ਹੋਏ ਅਤੇ ਨਿਸ਼ਾਨ ਆ ਕੇ ਪੱਕੇ ਕਰ ਦਿਆਂਗੇ। ਜੋ ਐਡੇ ਭਾਰੀ ਸੁਰਬੀਰਤਾ ਦੇ ਸਾਕੇ ਦੇ ਪੱਕੇ ਨਿਸ਼ਾਨ ਲੋਪ ਨਾ ਹੋ ਜਾਣ। ਫਿਰ ਅਸੀਂ ਉੱਥੋਂ ਲੁੱਕ ਕੇ ਟੁਰ ਆਏ। ਸਤਿਗੁਰੂ ਜੀ ਦੇ ਗੰਭੀਰ ਨੈਣ ਅਸਮਾਨਾਂ ਵੱਲ ਉੱਠੇ, ਫਿਰ ਮਿਹਰ ਨਾਲ ਭਰ ਕੇ ਦੋਹਾਂ ਭਰਾਵਾਂ ਵੱਲ ਤੱਕੇ, ਫਿਰ ਪਿਆਰੇ ਬੁੱਲ ਖੁੱਲ੍ਹੇ, ਪਿਆਰਿਓ ਕੁਛ ਮੰਗ ਲਓ, ਕੁਛ ਮੰਗ ਲਓ। ਰਾਮਾ ਪਾਤਸ਼ਾਹ, ਇਸ ਦੇਸ਼ ਵਿੱਚ ਮਾਨਾ ਭੁੱਲਰਾਂ ਦਾ ਜ਼ੋਰ ਹੈ, ਸਾਡੀ ਕੁਛ ਵਟੀਂਦੀ ਨਹੀਂ ਹੈ। ਜਦ ਦੇ ਆਏ ਹਾਂ ਸਾਡੇ ਪੈਰ ਨਹੀਂ ਜੰਮੇ। ਭਾਵੇਂ ਆਪ ਨੇ ਅੰਨ ਧਨ ਬਖਸ਼ਿਆ ਹੈ, ਪਰ ਮਾਲਕੀ ਨਹੀਂ ਅਜੇ ਪੂਰੀ ਪੂਰੀ ਕਿਧਰੇ ਹੋਈ। ਸਤਿਗੁਰੂ ਜੀ, ਜ਼ਮੀਨ ਨਹੀਂ, ਤੁਸੀਂ ਦੇਸ਼ ਦੇ ਮਾਲਕ ਹੋਏ। ਸ੍ਰੀ ਗੁਰੂ ਹਰ ਰਾਏ ਜੀ ਦਾ ਵਰ ਹੁਣ ਫਲੇਗਾ। ਅੰਮ੍ਰਿਤ ਛਕੋ ਸਿੰਘ ਸਜੋ, ਹਾਂ ਜ਼ਮੀਨ ਨਹੀਂ, ਤੁਸੀਂ ਰਾਜ ਪਾਓਗੇ, ਰਾਜ ਕਰੋਗੇ। ਇਹ ਵਰ ਸੁਣ ਕੇ ਉਹਨਾਂ ਸੀਸ ਨਿਵਾਇਆ, ਬੜੇ ਉਤਸ਼ਾਹ ਨਾਲ ਭਾਈਚਾਰੇ ਸਮੇਤ ਅੰਮ੍ਰਿਤ ਛਕਿਆ। ਇਹੋ ਬੰਸ ਫੂਲਕਿਆਂ ਦਾ ਹੈ, ਜਿਸ ਦੀ ਵੰਸ਼ ਹੁਣ ਪਟਿਆਲਾ ਨਾਭਾ ਜੀਂਦ ਵਿੱਚ ਅੱਜ ਤੱਕ ਰਾਜ ਕਰਦੀ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।